ਸਲੂਕ ਡੰਡਾਉਤ ਬੰਧਨ ਅਨਕ ਬਾਰ।
ਇਹ ਮਹਾਰਾਜ ਸਾਹਿਬ ਭਾਵਨ ਰੱਖੀਏ ਮਧ ਦਾ ਮੰਗਲ ਕਰਦੇ ਹੈ, ਜਿਵੇਂ ਆਦਿ ਵਿੱਚ ਵੀ ਗੁਰਦੇਵ ਮਾਤਾ ਗੁਰਦੇਵ ਕਿਹਾ, ਅੰਤ ਚ ਵੀ ਕਹਿਣਾ ਹੈ। ਇਹ ਮਧ ਵਿੱਚ ਡੱਡਾ ਅੱਖਰ ਆ 35 ਦਾ ਗੁਰਮੁਖੀ ਦਾ, ਡੱਡੇ ਅੱਖਰ ਦੇ ਉੱਤੇ ਮਹਾਰਾਜ ਸਾਹਿਬ ਜੀ ਮਧ ਲਾਉਂਦੇ ਹਨ।
ਡੰਡਾਉਤ ਬੰਧਨ ਅਨਕ ਬਾਰ,
ਉਸ ਵਾਹਿਗੁਰੂ ਨੂੰ ਡੰਡੇ ਵੱਧ ਪੈ ਕੇ ਲੰਮੇ ਬੰਦਨਾ ਹੈ ਅਨੇਕਾਂ ਵਾਰੀ।
ਸਰਵ ਕਲਾ ਸਮਰਾ,
ਜਿਹੜਾ ਸਾਰੀਆਂ ਕਲਾ ਕਰਕੇ ਸਰਵ ਸ਼ਕਤੀਵਾਨ ਹੈ ਪਰਮੇਸ਼ਰ।
ਡੋਲਨ ਤੇ ਰਾਖੋ ਪ੍ਰਭੂ,
ਉਹਦੇ ਅੱਗੇ ਅਰਦਾਸ ਕਰਨੀ ਹੈ ਮੇਰੇ ਵਾਹਿਗੁਰੂ ਆਪ ਡੋਲਣ ਤੋਂ ਸਾਡੀ ਰੱਖਿਆ ਕਰੋ। ਮਨ ਪਦਾਰਥਾਂ ਚ ਡੋਲੇ ਨਾ, ਵਿਸ਼ਿਆਂ ਚ ਡੋਲੇ ਨਾ, ਪੂਰਾ ਸਾਵਧਾਨ ਰਹੇ, ਆਪਦੀ ਕਿਰਪਾ ਹੋਵੇ।
ਨਾਨਕ ਦੇ ਕਰ ਹੱਥ,
ਆਪਦੇ ਹੱਥ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਵਾਹਿਗੁਰੂ ਰੱਖਣਾ ਕਰੋ। ਇਹ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਦੀ। ਇਸੇ ਵਿੱਚ ਸਾਹਿਬ ਸਿੰਘ ਜੀ ਚਾਰ ਪ੍ਰਕਾਰ ਦੇ ਮੰਗਲ ਹੁੰਦੇ ਹੈ। ਇੱਕ ਤਾਂ ਆਸ਼ੀਰਵਾਦ ਮੰਗਲ ਹੁੰਦਾ ਹੈ, ਇੱਕ ਨਮਸਕਾਰ ਮੰਗਲ ਹੁੰਦਾ ਹੈ, ਇੱਕ ਵਸਤੂ ਨਿਰਦੇਸ਼ ਮੰਗਲ ਹੁੰਦਾ ਹੈ, ਅਤੇ ਇੱਕ ਆਤਮ ਚਿੰਤਨ ਮੰਗਲ ਹੁੰਦਾ ਹੈ। ਚਾਰੇ ਮੰਗਲ ਦੇ ਵਿੱਚ ਸਮਝ ਲਓ ਇਹਨਾਂ ਅੱਖਰਾਂ ਚ
ਡੰਡਾਉਤ ਬੰਧਨ ਅਨਕ ਬਾਰ।
ਇਹ ਨਮਸਕਾਰਕ ਮੰਗਲ ਹੈ। ਫਿਰ ਮਹਾਰਾਜ ਡੰਡੇ ਵੱਧ ਲੰਮੇ ਪੈ ਕੇ ਅਨੇਕਾਂ ਵਾਰੀ ਆਪ ਨੂੰ ਨਮਸਕਾਰ ਹੋਏ, ਹੱਥ ਜੋੜ ਕੇ ਜਿਹੜਾ ਮੱਥਾ ਟੇਕਣਾ ਇਹਦਾ ਨਾਮ ਬੰਦਨਾ ਹੈ, ਅਤੇ ਡੰਡੌਤ ਬੰਦਨਾ ਅਨੇਕਾਂ ਵਾਰੀ ਡੰਡੇ ਵੱਧ ਲੰਮੇ ਪੈ ਕੇ ਸਿੱਧੇ ਤੇ ਬੰਦਨਾ ਹੱਥ ਜੋੜ ਕੇ ਮੱਥਾ ਟੇਕਦੇ ਹਾਂ।
ਸਰਵ ਕਲਾ ਸਮਰ
ਹੋ ਗਿਆ ਨਮਸਕਾਰਕ ਮੰਗਲ। ਹਾਂ,
ਸਰਵ ਕਲਾ ਸਮਰਥ
ਅਤੇ ਵਸਤੂ ਨਿਰਦੇਸ਼ ਮੰਗਲ ਇਹ ਸਰਵ ਸਾਰਿਆਂ ਚ ਵਿਆਪਕ, ਸਾਰੀਆਂ ਕਲਾ ਸ਼ਕਤੀ ਵਾਲੇ ਸਮਰੱਥ, ਆਪਣੀ ਸ਼ਕਤੀ ਨੂੰ ਆਪ ਜਾਣਨ ਵਾਲੇ ਸਰਵ ਕਲਾ ਸਮਰੱਥ। ਇਹ ਵਸਤੂ ਨਿਰਦੇਸ਼ ਮੰਗਲ ਹੈ, ਉਸ ਆਤਮ ਵਸਤੂ ਦਾ ਨਿਰਣਾ ਕਰਕੇ ਦੱਸਿਆ ਹੈ, ਵਸਤੂ ਨਿਰਦੇਸ਼ ਮੰਗਲ ਹੈ।
ਡੋਲਨ ਤੇ ਰਾਖੋ ਪ੍ਰਭ,
ਆਸ਼ੀਰਵਾਦ ਮੰਗਲ ਚ ਕੁਝ ਨਾ ਕੁਝ ਮੰਗੀ ਦਾ ਹੈ। ਉਹ ਇਹਦੇ ਵਿੱਚ ਇਹ ਮਾਰਾ ਮਾਇਆ ਦੇ ਪਦਾਰਥਾਂ ਚ ਸਾਡਾ ਚਿੱਤ ਡੋਲੇ ਨਾ, ਕਿਰਪਾ ਕਰਕੇ ਹੇ ਪ੍ਰਭੂ ਸਮਰੱਥ ਰੱਖਿਆ ਕਰ। ਇਹ ਆਸ਼ੀਰਵਾਦ ਮੰਗਲ ਕਹਾਉਂਦਾ ਹੈ।
ਨਾਨਕ ਦੇ ਕਰ ਹੱਥ,
ਆਤਮ ਚਿੰਤਨ ਮੰਗਲ ਹੈ। ਨਾਨਕ ਦੇ ਕਰ ਹੱਥ, ਹੱਥ ਦੇ ਉੱਪਰ ਜਿਵੇਂ ਹੱਥ ਦੇ ਕੇ ਰੱਖ ਲਈਦਾ, ਐ ਆਪਣੇ ਆਪ ਦੇ ਸਰੂਪ ਦਾ ਜਿਹੜਾ ਚਿੰਤਨ ਕਰਨਾ, ਆਪ ਉਸਕੋ ਆਪ ਆਇਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼। ਹੱਥ ਦੇ ਉੱਪਰ ਹੱਥ ਰੱਖਣੇ ਜਿਵੇਂ, ਇਸ ਪ੍ਰਕਾਰ ਆਪਣੇ ਸਰੂਪ ਨੂੰ ਵੇਖਣਾ, ਆਤਮ ਪ੍ਰਾਤਮ ਇੱਕੋ ਜਾਣਨਾ, ਇਹ ਸਤਸੰਗ ਜੀ ਆਤਮ ਚਿੰਤਨ ਮੰਗਲ ਹੈ। ਇਹ ਚਾਰੇ ਮੰਗਲਾਂ ਦਾ ਇੱਥੇ ਵਿਧੀ ਦਿਖਾ ਦਿੱਤੀ ਇਸ ਸਲੋਕ ਵਿੱਚ।
ਪੌੜੀ ਡੱਡਾ ਡੇਰਾ ਇਹੋ ਨਹੀਂ।
ਹੁਣ ਡੱਡੇ ਅੱਖਰ ਦੁਆਰਾ ਵਿਰਾਗ ਪੈਦਾ ਕਰਦੇ ਹਨ, ਇਹ ਜੀਵ ਦੇ ਤਾਈਂ ਫਰਮਾਉਂਦੇ ਹਨ ਮਹਾਰਾਜ।
ਡੱਡਾ ਡੇਰਾ ਇਹੋ ਨਹੀਂ,
ਇਹ ਜੀਵ ਜਿਹੜਾ ਤੂੰ ਡੇਰਾ ਆਪਦਾ ਮੰਨੀ ਬੈਠਾ ਹੈ, ਬੜੀ ਜਾਇਦਾਦ ਮੰਨੀ ਬੈਠਾ ਹੈ, ਇਹ ਤੇਰਾ ਡੇਰਾ ਸਥਾਨ ਨਹੀਂ ਹੈ।
ਜਹ ਡੇਰਾ ਤਹ ਜਾਨ,
ਇਹ ਜਿਹੜਾ ਡੇਰਾ ਹੈ ਉਹ ਪਰਮੇਸ਼ਰ ਦਾ ਪ੍ਰਲੋਕ ਹੈ। ਉਸ ਪ੍ਰਲੋਕ ਨੂੰ ਜਾਨਣਾ ਕਰ, ਤੂੰ ਉੱਥੇ ਜਾਣਾ ਹੈ। ਇਹ ਦੁਨੀਆਂ ਚ ਨਹੀਂ ਰਹਿਣਾ ਸਦਾ ਵਾਸਤੇ, ਉੱਥੇ ਕੂਚ ਕਰਕੇ ਚਲੇ ਜਾਣਾ, ਜਿੱਥੇ ਤੇਰਾ ਡੇਰਾ ਚੱਲ ਹੋਣਾ, ਪਰਮੇਸ਼ਰ ਦੇ ਸਰੂਪ ਵਿੱਚ ਜੰਮਣ ਮਨ ਤੋਂ ਰਹਿਤ ਹੋਣਾ, ਡੇਰਾ ਇਸਤ ਹੋਣਾ ਹੈ। ਉਸ ਡੇਰੇ ਨੂੰ ਤੁਰਿਆ ਬਲ ਰੂਪ ਡੇਰੇ ਨੂੰ, ਸੱਚਖੰਡ ਰੂਪ ਡੇਰੇ ਨੂੰ ਜਾਨਣਾ ਕਰ।
ਵਾ ਡੇਰਾ ਕਾ ਸੰਜਮ,
ਉਸ ਡੇਰੇ ਵਾਸਤੇ ਬੜੇ ਯਤਨ ਕਰਦਾ ਰਹਿੰਦਾ ਹੈ, ਉਸ ਡੇਰੇ ਵਾਸਤੇ ਸੰਜਮ ਜਿਹੜਾ ਸਾਧਨ ਹੈ।
ਗੁਰ ਕੈ ਸ਼ਬਦ ਪਛਾਣ,
ਗੁਰੂ ਸਾਹਿਬ ਦਾ ਸ਼ਬਦ ਹੈ ਉਪਾਅ ਉਹਦੇ ਮਿਲਣ ਦਾ। ਜੋ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨੀ ਹੈ, ਇਹ ਉਸ ਆਤਮ ਚ ਆਨੰਦ ਰੂਪੀ ਡੇਰੇ ਦੀ ਪ੍ਰਾਪਤੀ ਕਰਨੀ ਹੈ।
ਇਹ ਡੇਰਾ ਕਉ ਸ਼ਰਮ ਕਰ ਘਾਲ,
ਡੇਰਿਆਂ ਵਾਸਤੇ ਇਹਨਾਂ ਘਰਾਂ ਬਾਰਾਂ ਵਾਸਤੇ ਬੜੇ ਬੜੇ ਸ਼ਰਮ ਤਕਲੀਫਾਂ ਘਾਲਾ, ਕਮਾਉਂਦਾ ਰਹਿੰਦਾ, ਕਮਾਈਆਂ ਕਰਦਾ ਰਹਿੰਦਾ, ਬਹੁਤ ਥੱਕ ਜਾਂਦਾ ਹੈ ਤੂੰ ਕਰਦਾ ਹੋਇਆ।
ਜਾ ਕਾ ਤਸੂ ਨਹੀਂ ਸੰਗ ਚੱਲ,
ਇਹਨਾਂ ਡੇਰਿਆਂ ਮਕਾਨਾਂ ਦਾ ਤਸੂ ਦੋ ਸੂਤ ਮਾਤਰ ਵੀ, ਸੰਪਰਦਾ ਗਿਆਨੀਆਂ ਚ ਕਹਿੰਦੇ ਹੈ, ਦੋ ਸੂਤ ਮਾਤਰ ਵੀ ਨਾਲ ਨਹੀਂ ਜਾਂਦਾ, ਪਰ ਕਾਰੀਗਰ 24ਵੇਂ ਹਿੱਸਾ ਗਾਈ ਦਾ ਜਿਹੜਾ ਹੋਵੇ ਉਹਨੂੰ ਤਸੂ ਕਹਿੰਦੇ ਹੈ। ਸੋ 24ਵਾਂ ਹਿੱਸਾ ਗਾਈ ਦਾ ਵੀ ਨਾਲ ਨਹੀਂ ਜਾਣਾ, ਗਿਆਨੀ ਸੰਕੇਤ ਅਨੁਸਾਰ ਦੋ ਸੂਤ ਮਾਤਰ ਵੀ ਕੋਈ ਪਦਾਰਥ ਤੇਰੇ ਨਾਲ ਨਹੀਂ ਚੱਲਣਾ ਹੈ।
ਵਾ ਡੇਰਾ ਕੀ ਸੋ ਮਿਤ ਜਾਨ,
ਉਸ ਸਰੂਪ ਰੂਪੀ ਡੇਰੇ ਦੀ ਉਸ ਮਰਜ਼ਾਦਾ ਨੂੰ ਉਹ ਪੁਰਖ ਜਾਣਦਾ ਹੈ।
ਜਾ ਕਉ ਦ੍ਰਿਸ਼ਟ ਪੂਰਨ ਭਗਵਾਨ,
ਜਿਨ੍ਹਾਂ ਦੇ ਤੇ ਕਿਰਪਾ ਦ੍ਰਿਸ਼ਟੀ ਹੋਈ ਪੂਰਨ ਖੱਡ ਭਲਾ ਸੰਪੰਨ ਪਰਮੇਸ਼ਵਰ ਦੀ।
ਡੇਰਾ ਨਿਹਚਲ ਸੱਚ ਸਾਧ ਸੰਗ ਪਾਇਆ,
ਉਹ ਡੇਰਾ ਜਿਹੜਾ ਅਚਲ ਸਰੂਪ ਹੈ ਨਾ ਸੱਚਾ, ਉਹ ਸੱਚਾ ਆਪ ਹੈ ਚੱਲ ਰੂਪ, ਤੇ ਸਾਧ ਸੰਗਤ ਵਿਚੋਂ ਪਾਇਆ ਜਾਂਦਾ ਹੈ।
ਨਾਨਕ ਤੇ ਜਨ ਨਹਿ ਡੋਲਾਇਆ,
ਜਿਨ੍ਹਾਂ ਨੂੰ ਸਾਧ ਸੰਗਤ ਦੁਆਰਾ ਉਸ ਡੇਰੇ ਸੱਚੇ ਨੂੰ ਪਾ ਲਿਆ ਸਰੂਪ ਅਚਲ ਰੂਪ ਨੂੰ, ਉਹ ਮਹਾਰਾਜ ਕਹਿੰਦੇ ਕਦੇ ਡੋਲਾਇਆ ਨੀ ਪਦਾਰਥਾਂ ਚ, ਉਹ ਡੋਲਣ ਤੇ ਚੂਕਾ ਠਹਿਰਾਇਆ, ਸਤਵਾਂ ਹਲੇ ਸਤ ਸਮਾਇਆ।
ਸਲੋਕ ਤਾਹਨ ਲਾਗੇ ਧਰਮ ਰਾਜ,
ਫਰਮਾਉਂਦੇ ਜਦੋਂ ਭਾਈ ਧਰਮ ਰਾਜਾ ਦੇ ਦੂਤ ਆ ਕੇ ਸਰੀਰ ਰੂਪੀ ਮੰਦਰ ਨੂੰ ਧੋਣ ਲੱਗ ਜਾਂਦੇ ਹੈ,
ਕਿਨਹਿ ਨਾ ਘਾਲਿਓ ਬੰਧ,
ਉਦੋਂ ਸੁਗੰਧੀ ਬਥੇਰੇ ਹੁੰਦੇ ਹੈ, ਸਿਆਣੇ ਬੜੇ ਹੁੰਦੇ ਹੈ, ਕਿਸੇ ਤੋਂ ਬੰਨ ਨਹੀਂ ਪਾਇਆ ਜਾਂ ਰੋਕਿਆ ਨਹੀਂ ਜਾਂਦਾ। ਜਮਦੂਤਾਂ ਨੂੰ ਕਿਹਾ ਜਾਓ ਹਟ ਜਾਓ ਤੁਸੀਂ, ਅਸੀਂ ਇਹਨੂੰ ਮਰ ਨਹੀਂ ਦੇਣਾ, ਜਿਉਂਦਾ ਰੱਖਣਾ। ਇਹ ਕਿਸੇ ਦੇ ਪਾਸੋਂ ਬੰਨ ਰੋਕ ਨਹੀਂ ਪਾਇਆ ਜਾਂਦਾ ਉਸ ਵਕਤ।
ਨਾਨਕ ਉਬਰੇ ਜਪ ਹਰੀ,
ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਹਰੀ ਦੇ ਨਾਮ ਨੂੰ ਜਪਦੇ ਉਹ ਬਚ ਗਏ ਹਨ।
ਸਾਧ ਸੰਗ ਸੰਬੰਧ,
ਹਰੀ ਨੂੰ ਕੌਣ ਜਪਦੇ ਜਿਹਨਾਂ ਸਾਧ ਸੰਗਤ ਨਾਲ ਸੰਬੰਧ ਹੋਇਆ, ਜੋ ਸੰਗਤ ਦੇ ਮਲਾਪੀ ਹਨ ਮਨ ਬਾਣੀ ਸਰੀਰ ਦੇ, ਉਹ ਬਚੇ ਹੈ, ਬਾਕੀ ਨੀ ਕੋਈ ਬਚਿਆ। ਸਭ ਦੇ ਕਾਲ ਦੇ ਦੂਤਾਂ ਨੇ ਡੇਰੇ ਢਾ ਦਿੱਤੇ ਹੈ, ਰਹਿਣ ਨਹੀਂ ਦਿੱਤੇ। ਇਸੇ ਪ੍ਰਕਾਰ ਜਿਨ੍ਹਾਂ ਦਾ ਸਾਧ ਸੰਗਤ ਨਾਲ ਸੰਬੰਧ ਹੈ, ਫੇਰ ਤੁਕ ਪੜੋ ਸਲੋਕ ਦੀ।
ਨਾਨਕ ਉਬਰੇ ਢਾਹਨ ਲਾਗੇ ਧਰਮ ਰਾਏ,
ਉਹਨਾਂ ਨੂੰ ਢਾਹ ਨਾ ਲਾਗੇ ਧਰਮ ਰਾਏ, ਪਾਠ ਤਾਂ ਢਾਹ ਨੀ ਕਰਨਾ ਹੈ, ਉਹਨਾਂ ਨੂੰ ਧਰਮ ਰਾਜ ਵੀ ਢਾਹ ਨੀ ਲੱਗਦੀ ਕਿਸੇ ਪ੍ਰਕਾਰ ਮਾਰਨ ਦੀ।
ਕਿਨਹਿ ਨਾ ਘਾਲਿਓ ਬੰਧ,
ਕੋਈ ਕਾਮ ਕਰੋ ਵੀ ਉਹਨਾਂ ਰੋਕ ਨੀ ਪਾ ਸਕਦਾ, ਪਰਮਾਰਥ ਵੱਲ ਚੱਲਦਿਆਂ ਨੂੰ ਜਮਦੂਤ ਵੀ ਰੋਕ ਨੀ ਸਕਦੇ।
ਨਾਨਕ ਉਬਰੇ ਜਪ ਹਰੀ,
ਇਸ ਪ੍ਰਕਾਰ ਹਰੀ ਦਾ ਨਾਮ ਜਪ ਕੇ ਗੁਰਮੁਖ ਬਚ ਗਏ ਹਨ।
ਸਾਧ ਸੰਗ ਸੰਬੰਧ,
ਜਿਨ੍ਹਾਂ ਨੂੰ ਸਤਸੰਗਤ ਦੇ ਨਾਲ ਮਿਲਾਪ ਹੋਇਆ ਪਰਮੇਸ਼ਵਰ ਦਾ।
ਪੌੜੀ ਢੱਡਾ ਢੂੰਡਤ ਕਹਿ ਫਿਰੋ,
ਢੱਡੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਢੂੰਡਤ ਭਾਲਦੇ ਕਿੱਧਰ ਫਿਰਦੇ ਹੋ ਭਾਈ, ਕਿੱਥੇ ਫਿਰਦੇ ਹੋ?
ਢੂੰਡਣ ਇਹ ਮਨ ਮਾਰੇ,
ਢੂੰਡ ਕਰਨੀ ਹੈ, ਕੋਈ ਬਿੰਦਰਾਵਨ ਚ ਭਾਲਦਾ, ਕੋਈ ਮਧੂਬਨ ਚ ਭਾਲਦਾ, ਕੋਈ ਕਿੱਧਰ ਭਾਲਦਾ ਫਿਰਦਾ ਹੈ। ਜੇ ਖੋਜ ਕਰਨੀ ਉਸ ਦੀ ਤਾਂ ਇਸ ਮਨ ਵਿੱਚ ਹੈ, ਮਨ ਮੈਂ ਆ ਮਨ ਆਪਣੇ ਮਾਹੇ,
ਸੰਗ ਤੁਹਾਰ
ਦਾ ਮਨ ਮੈਂ ਥਾਨਾ,
ਸੰਗ ਤੁਹਾਰ ਪ੍ਰਭ ਵਸੈ,
ਉਹ ਪ੍ਰਭੂ ਅਕਾਲ ਪੁਰਖ ਹੈ ਭਾਈ, ਤੁਹਾਡੇ ਸਾਥ ਹਰ ਵਕਤ ਵਸਦਾ ਹੈ।
ਬਨ ਬਨ ਕਹਾਂ ਫਿਰਾ,
ਬਣਾ ਬਣਾ ਚ ਕਾਹਦੇ ਵਾਸਤੇ ਤੁਰੇ ਫਿਰਦੇ ਹੋ? ਕਦੇ ਕਿਸੇ ਬਣ ਚ ਜਾਂਦੇ ਹੋ, ਕਦੇ ਕਿਸੇ ਬਣ ਚ ਜਾਂਦੇ ਹੋ। ਪਰਮੇਸ਼ਰ ਬਣਾ ਚ ਨਹੀਂ ਪ੍ਰਾਪਤ ਹੁੰਦਾ, ਜੇ ਬਣੇ ਬਸੇ ਕਿਉਂ ਪਾਈ ਵੱਲੋਂ ਮਨੇ ਨਾ ਤੇ ਵਕਾਰ, ਜਿਨ੍ਹਾਂ ਚੋਂ ਮਨ ਚੋਂ ਵਕਾਰ ਨਹੀਂ ਛੱਡਦਾ, ਬਣਾ ਚ ਵਸ ਕੇ ਕਿਸ ਪ੍ਰਕਾਰ ਪਾ ਲਵੇਗਾ? ਸੋ ਇਸ ਕਰਕੇ ਬਣ ਬਣ ਬਾਣੇ ਬਣਾ ਬਣਾ ਕੇ, ਬਣ ਬਣ ਪਾਣੀਆਂ ਦੇ ਕਿਨਾਰਿਆਂ ਤੇ ਜਾ ਜਾ ਕੇ, ਬਣ ਬਣ ਬੇਲ ਸ਼ਾਹ ਤੇ ਦੀਆ ਗਾਣ ਦੀ ਨਹੀਂ, ਉਹਨਾਂ ਨੂੰ ਪੜ੍ਹ ਪੜ੍ਹ ਕੇ ਆਪਣੇ ਆਪ ਨੂੰ ਫਿਰਦਾ ਹੈ, ਇਸ ਪ੍ਰਕਾਰ ਨਹੀਂ ਪ੍ਰਾਪਤ ਹੋਣਾ।
ਤੇਰੀ ਢਾਹੋ ਸਾਧ ਸੰਗ,
ਜੇ ਤੁਸੀਂ ਪਰਮੇਸ਼ਰ ਨੂੰ ਪਾਉਣਾ ਹੈ ਤਾਂ ਹਉਮੈ ਦੀ ਜਿਹੜੀ ਢੇਰੀ ਹੈ ਨਾ, ਉਹ ਅੰਦਰ ਉਸਰੀ ਹੋਈ ਢੇਰ ਲੱਗਾ ਹੋਇਆ, ਇਹਨੂੰ ਸਾਧ ਸੰਗਤ ਦੇ ਨਾਲ ਮਿਲ ਕੇ ਨਿਮਰਤਾ ਧਾਰ ਕੇ ਢਾ ਦਿਓ, ਮੇਟ ਦਿਓ।
ਜਿਹੜੀ
ਹਉਮੈ ਵਾਲੀ ਬੁੱਧੀ ਹੈ, ਇਸ ਨੂੰ ਬਕਰਾਲ ਖਰਾਬ ਕਰਤਾ ਸਾਰੀ ਸ੍ਰਿਸ਼ਟੀ ਦੇ
ਤਾਈ।
ਸੁਖ ਆਤਮ ਸੁਖ ਨੂੰ ਪਾ ਲਓਗੇ, ਸਹਿਜੇ ਆਪਦੇ ਸਰੂਪ ਵਿਚ ਵਸੋਗੇ, ਮੇਰੀ ਯਤਨ ਹੀ
ਦਰਸ਼ਨ ਦੇਖ ਨਿਹਾਲ,
ਵਾਹਿਗੁਰੂ ਦੇ ਦਰਸ਼ਨ ਦੇਖ ਕੇ ਨਿਹਾਲ ਹੋ ਜਾਓਗੇ, ਦੁੱਖਾਂ ਤੋਂ ਰਹਿਤ ਹੋ ਜਾਓਗੇ।
ਤੇਰੀ ਜਾ ਮੈਂ ਜਮ ਮਰੈ,
ਅੰਦਰ ਹੰਗਤਾ ਦੀ ਢੇਰੀ ਹੈ ਜੰਮੀ ਹੋਈ, ਜਾ ਮੈਂ ਜਿਸ ਵਿਚ ਉਹ ਜੰਮਦਾ ਮਰਦਾ ਰਹਿੰਦਾ ਹੈ।
ਗਰਭ ਜੂਨ ਦੁੱਖ ਪਾਏ,
ਭੱਬੇ ਨਾਲ ਗਰਭ ਮਾਤਾ ਦੇ ਗਰਭ ਵਿਚ ਪੈ ਪੈ ਕੇ ਜੂਨਾ ਵਿਚ ਆ ਕੇ ਦੁੱਖ ਪਾਉਂਦਾ ਹੈ।
ਮੋਹ ਮਗਨ ਲਪਟਤ ਰਹੇ,
ਜਿਹੜਾ ਮੋਹ ਵਿਚ ਮਸਤ ਹੋ ਕੇ ਹਰ ਵਕਤ ਲਪਟਿਆ ਫਸਿਆ ਹੀ ਰਹਿੰਦਾ ਮੋਹ ਦੇ ਵਿਚ,
ਹੋ ਆਵੇ ਜਾ।
ਮੈਂ ਪੰਡਿਤ ਹਾਂ, ਮੈਂ ਗਿਆਨੀ ਹਾਂ, ਮੈਂ ਸਿਆਣਾ, ਕਿਉਂ ਹੋਮੈ ਕਰਕੇ ਹੀ ਇਹ ਹੋਮੈ ਵਾਲੇ ਜੀਵ ਆਉਂਦੇ ਜਾਂਦੇ ਜਾਂਦੇ ਮਰਦੇ ਹਨ।
ਟਹਿਤ ਟਹਿਤ ਅਬ ਟਹਿ ਪਰੇ,
ਟਹਿਤ ਟਹਿਤ ਪਹਿਲਾਂ ਤਾਂ ਬਾਲਕ ਵਸਦਾ ਢਹਿਗੀ, ਫਿਰ ਜਵਾਨੀ ਆ ਗਈ, ਫਿਰ ਜਵਾਨੀ ਢਹਿਗੀ, ਉਸ ਵੇਲੇ ਫਿਰ ਪਹੁਟੇ ਅਵਸਥਾ ਆ ਗਈ ਘਰ ਦੀ ਜਵਾਨੀ, ਉਹ ਵੀ ਪੈ ਗਈ, ਫਿਰ ਬੁਢੇਪਾ ਆ ਗਿਆ, ਅਖੀਰ ਟਹਿੰਦੇ ਟਹਿੰਦੇ ਸਰੀਰਾਂ ਚ ਟਹਿੰਦੇ ਹੀ ਰਹੇ।
ਸਾਧ ਜਨਾ ਸਰਨਾ,
ਹੁਣ ਇਹ ਵਿਆਹਾਂ ਚ ਪੈ ਪੈ ਕੇ ਟਹਿੰਦੇ ਹੀ ਰਹਿੰਦੇ ਸੀ। ਹੁਣ ਸਾਧ ਸਿੰਘ ਦੀ ਸ਼ਰਨ ਵਿਚ ਤਨ ਦੇ ਤਾਣ ਵੱਲੋਂ, ਮਨ ਦੇ ਮਾਣ ਵੱਲੋਂ, ਵਿਦਿਆ ਵੱਲੋਂ, ਗੁਣਾ ਵੱਲੋਂ, ਧਨ ਦੇ ਹੰਕਾਰ ਵੱਲੋਂ, ਜਵਾਨੀ ਦੇ ਹੰਕਾਰ ਵੱਲੋਂ, ਰੂਪ ਦੇ ਹੰਕਾਰ ਵੱਲੋਂ ਟਹਿੰਦੇ ਟਹਿੰਦੇ ਜਦੋਂ ਸਾਧਨਾਂ ਦੀ ਸ਼ਰਨ ਵਿਚ ਆ ਕੇ ਟਹਿ ਗਏ,
ਦੁੱਖ ਕੇ ਫਾਹੇ ਕਾਟਿਆ,
ਮਹਾਰਾਜ ਨੇ ਕਿਰਪਾ ਕੀਤੀ, ਜੰਮਣ ਬੰਦੇ ਜਿਹੜੇ ਦੁੱਖ ਦੇ ਫਾਹੇ ਸੀ ਉਹ ਕੱਢ ਦਿੱਤੇ, ਮੇਟ ਦਿੱਤੇ,
ਨਾਨਕ ਲੀਏ ਸਮਾ,
ਆਪਦੇ ਨਾਲ ਸਮਾਜ ਮੇਲ ਲਏ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ।
ਸਲੋਕ ਜਹ ਸਾਧੂ ਗੋਬਿੰਦ ਭਜਨ,
ਇਹ ਸਾਧ ਸਿੰਘ ਜੀ ਕਠਵਾਲੀ ਉਪਨਿਸ਼ਦ ਵਿਚ ਵੀ ਪ੍ਰਕਰਨ ਆਉਂਦਾ ਹੈ, ਨਚਕੇਤਾ ਤੇ ਜਮ ਦਾ ਸੰਵਾਦ ਹੈ ਆਪੋ ਵਿਚ ਹੀ। ਜਿਸ ਵੇਲੇ ਇੱਕ ਕੋਈ ਪਾਪੀ ਆਦਮੀ ਸੀ, ਉਸ ਨੇ ਕੋਈ ਚੰਗਾ ਕੰਮ ਨੀ ਕੀਤਾ, ਇਹ ਪੰਡਿਤ ਹਰੀਨਾਰਾਇਣ ਦੇਸ਼ ਦੀ ਸਾਖੀ ਆਈ ਹੈ। ਉਸ ਆਦਮੀ ਨੂੰ ਉਪਦੇਸ਼ ਦੇਣ ਵਾਸਤੇ ਵਿਸ਼ਨੂੰ ਭਗਵਾਨ ਨੇ ਇੱਕ ਸੰਤ ਦਾ ਰੂਪ ਧਾਰ ਲਿਆ। ਸੰਤ ਦਾ ਰੂਪ ਧਾਰ ਕਰਕੇ ਮਹਾਂਪੁਰਖ ਇਹ ਸੰਤ ਬਣ ਕੇ ਜਦੋਂ ਬੈਠੇ ਦੇਖੇ, ਇਹਦਾ ਇੱਕ ਸ਼ਾਹੂਕਾਰ ਦਾ ਅੰਤ ਦਾ ਸਮਾਂ ਆ ਗਿਆ, ਤੇ ਅੰਤ ਦੇ ਸਮੇਂ ਚੋਂ ਪਰਮੇਸ਼ੁਰ ਦਾ ਨਾਮ ਨਾ ਉਚਾਰਨ ਕਰੇ, ਇਹਨਾਂ ਨੂੰ ਸੰਤ ਵੱਡੇ ਜਾਣ ਕੇ ਲੋਕ ਲਿਆਏ। ਕਹਿਣ ਲੱਗੇ ਮਹਾਰਾਜ ਚਲੋ ਉਹਦੇ ਮੂੰਹੋਂ ਪਰਮੇਸ਼ੁਰ ਦਾ ਨਾਮ ਉਚਾਰਨ ਕਰੋ, ਪ੍ਰਾਣ ਨਹੀਂ ਨਿਕਲਦੇ, ਬੜਾ ਔਖਾ ਹੈ, ਨਾ ਪਿਸ਼ਾਬ, ਜੰਗਲ ਸਭ ਟੱਟੀ ਆਦਿਕ ਬੰਦ ਹੋ ਗਏ, ਬਹੁਤ ਦੁਖੀ ਹੈ, ਕੋਈ ਕਿਰਪਾ ਕਰੋ ਉਹਦੇ ਤਾਈ। ਇਹਨਾਂ ਨੇ ਆ ਕੇ ਕਿਹਾ ਪਰਮੇਸ਼ੁਰ ਦਾ ਨਾਮ ਲੈ, ਗਾਲ ਕੱਢ ਕੇ ਕਹਿੰਦਾ ਮੈਂ ਨੀ ਉਹਦਾ ਨਾਮ ਲੈਣਾ। ਹੱਸ ਪਏ ਉਸ ਵੇਲੇ ਸੰਤ, ਕਹਿੰਦੇ ਚੰਗਾ ਭਾਵੇਂ ਗਾਲ ਕੱਢ ਕੇ ਲਿਆ, ਪਰ ਇਹਦਾ ਜੋ ਮੁੱਲ ਪਵਾਏਗਾ ਉਦੋਂ ਪਤਾ ਲੱਗੂ, ਤੂੰ ਮੁੱਲ ਪਵਾਈ ਉਸਦਾ। ਇਉਂ ਕਹਿ ਕੇ ਚਲੇ ਗਏ, ਉਹਦਾ ਅਖੀਰ ਬਹੁਤ ਦੁਖੀ ਹੋ ਕੇ ਪ੍ਰਾਣ ਨਿਕਲੇ। ਪ੍ਰਾਣ ਨਿਕਲ ਤੋਂ ਬਾਅਦ ਸਾਧ ਸਿੰਘ ਜੀ ਜਮ ਦੇ ਦੂਤ ਇਸ ਨੂੰ ਕੁੱਟਦੇ ਹੋਏ ਪਰਲੋਕ ਚ ਲੈ ਗਏ, ਲਿਜਾ ਕੇ ਅਸਾਵਤਾਵ ਕਰਨ ਲੱਗੇ, ਸਾਰੇ ਨਿਰੇ ਹੀ ਪਾਪ ਨਿਕਲੇ। ਜਿਸ ਵੇਲੇ ਨਿਰੇ ਹੀ ਪਾਪ ਨਿਕਲੇ, ਉਸ ਵੇਲੇ ਸਾਧ ਸੰਗਤ ਜੀ ਇਹਨੂੰ ਧਰਮ ਰਾਜਾ ਨੇ ਨਰਕ ਵਿਚ ਪਾਉਣ ਦੀ ਆਗਿਆ ਕੀਤੀ। ਉਹ ਨਰਕ ਵਿਚ ਲੈ ਕੇ ਗਏ ਤੇ ਨਰਕ ਦੇ ਜੀ ਜਨ ਸਾਰੇ ਠੰਡੇ ਹੋ ਗਏ। ਜੋ ਠੰਡੇ ਹੋ ਕਹਿੰਦੇ ਪੁੰਨੀ ਇਹੋ ਜਿਹਾ ਕੀ ਹੈ, ਕੀ ਚੰਗਾ ਕੰਮ ਕੀਤਾ ਹੈ। ਫਿਰ ਉਸ ਵੇਲੇ ਇਹਨੂੰ ਪੁੱਛਿਆ, ਦੱਸ ਬਈ ਤੈਂ ਗਾਲ ਕੱਢ ਕੇ ਮਹਾਰਾਜ ਨਾਂ ਲਿਆ ਸੀ, ਉਹਦਾ ਫਲ ਤੈਨੂੰ ਕੀ ਮਿਲੇ? ਇਹ ਕਹਿਣ ਲੱਗਾ, ਮੈਨੂੰ ਉਹਦਾ ਮੁੱਲ ਦਿਓ। ਮੁੱਲ ਪੁੱਛਣ ਵਾਸਤੇ ਫਿਰ ਧਰਮ ਰਾਜਾ ਤੇ ਸਾਰੇ ਦੇਵਤੇ ਜਿੰਨੇ ਸੀ ਇਹ ਭਗਵਾਨ ਦੇ ਪਾਸ ਗਏ, ਜਾ ਕੇ ਪੁੱਛਿਆ ਜੀ ਨਾਮ ਦਾ ਇੱਕ ਪਾਪੀ ਆਦਮੀ ਮੁੱਲ ਪੁੱਛਦਾ ਹੈ। ਕਹਿਣ ਲੱਗੇ ਵਿਸ਼ਨੂੰ ਜੀ ਸਾਡੇ ਲੋਕ ਵੀ ਛੱਡ ਜਾਓ ਉਹਨੂੰ। ਉੱਥੇ ਲੋਕ ਜੋ ਛੱਡ ਕੇ ਆਏ ਮੁੜੇ ਆਉਂਦੇ ਨਾਰਦ ਮੁਨੀ ਰਾਜ ਮਿਲ ਗਿਆ। ਕਹਿਣ ਲੱਗਾ ਉਹ ਸਾਰਿਆਂ ਦੀ ਤੁਹਾਡੀ ਜੈ ਜੈਕਾਰ ਹੋਵੇ, ਜੇ ਇਕੱਲੇ ਇਕੱਲੇ ਦਰਸ਼ਨ ਕਰਨ ਜਾਂਦਾ, ਅੱਜ ਇਕੱਠਾ ਹੀ ਜੱਥਾ ਮਿਲ ਗਿਆ, ਇਹ ਕੀ ਕਾਰਨ ਹੈ, ਕਿੱਧਰੋਂ ਇਕੱਠੇ ਹੋ ਕੇ ਆਏ ਹੋ? ਕਹਿੰਦੇ ਇੱਕ ਪਾਪੀ ਦਾ ਮਾਮਲਾ ਸੀ, ਉਹ ਨਾਮ ਦਾ ਮੁੱਲ ਮੰਗਦਾ ਸੀ ਤੇ ਨਾਮ ਦਾ ਮੁੱਲ ਭਗਵਾਨ ਨੇ ਦੱਸਿਆ ਨੀ, ਕਹਿੰਦੇ ਪੁੱਛਦਾ ਲਓ। ਜਦੋਂ ਪੁੱਛਿਆ ਤੇ ਭਗਵਾਨ ਨੇ ਉਸ ਵੇਲੇ ਕਿਹਾ ਵੀ ਮਹਾਰਾਜ ਦਾ ਹੁਕਮ ਹੈ, ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ, ਮੈਂ ਵੀ ਕੀਮਤ ਨਾਮ ਦੀ ਜਾਣਦਾ। ਸੁਣ ਕੇ ਸਾਰੇ ਹੈਰਾਨ ਹੋ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਜਮਦੂਤਾਂ ਨੂੰ ਕਿਹਾ ਧਰਮ ਰਾਜਾ ਨੂੰ, ਕਹਿੰਦੇ ਜਿਹੜੀ ਇਹ ਸੰਗਤ ਹੈ ਇਹ ਆਪਣੇ ਪਾਪੀਆਂ ਨੂੰ ਆਪਦੇ ਚ ਲਾ ਕੇ ਮੁਕਤ ਕਰ ਦਿੰਦੀ ਹੈ, ਆਪਾਂ ਉਹਨਾਂ ਨੂੰ ਜੰਗ ਕਰਨਾ ਚਾਹੀਦਾ। ਇਸੇ ਪ੍ਰਕਾਰ ਇੱਕ ਭਾਈ ਪ੍ਰਾਣਾ ਜੀ ਗੁਰੂ ਅਰਜਨ ਸਾਹਿਬ ਦੇ ਸਿੱਖ ਸਨ, ਉਹਨਾਂ ਦੇ ਤਾਈ ਬਾਹਰ ਬੈਠਿਆਂ ਨੂੰ ਇੱਕ ਕੋਈ ਪਟਵਾਰੀ ਸੀ, ਜਿਹਨ ਸਾਰੀ ਉਮਰ ਵੱਢੀ ਲੈਂਦਿਆਂ ਸਮਾਂ ਗੁਜ਼ਾਰਿਆ ਸੀ, ਉਹ ਇਹਨਾਂ ਨੂੰ ਮਿਲ ਗਿਆ ਤੇ ਇਹਨੂੰ ਬੁਖਾਰ ਚੜਿਆ, ਘਰੋਂ ਵੀ ਸੁਨੇਹਾ ਆ ਕੇ ਤੇਰੇ ਘਰ ਦੇ ਬਿਮਾਰ ਹੈ, ਛੇਤੀ ਆ, ਬੁਖਾਰ ਚੜਿਆ ਹੋਇਆ, ਬੁਝਕਾ ਚੱਕ ਨੀ ਹੁੰਦਾ, ਭਾਈ ਪ੍ਰਾਣੇ ਕੋਲੇ ਹੌਕਾ ਜਿਹਾ ਲੈ ਕੇ ਡਿੱਗ ਪਿਆ। ਭਾਈ ਪ੍ਰਾਣਾ ਕਹਿਣ ਲੱਗਾ ਕੀ ਤਕਲੀਫ ਹੈ ਤੈਨੂੰ? ਇਹ ਕਹਿਣ ਲੱਗਾ ਮੈਨੂੰ ਬੁਖਾਰ ਚੜਿਆ ਹੋਇਆ ਹੈ। ਫਿਰ ਅੱਗੇ ਤੂੰ ਕਿਵੇਂ ਜਾ ਸਕਦਾ? ਕਹਿੰਦੇ ਜੇ ਮੇਰਾ ਜੀ ਬਿਸਤਰਾ ਕੋਈ ਚੱਕੀ ਜਾਏ ਮੈਂ ਜਾ ਸਕਦਾ। ਭਾਈ ਪ੍ਰਾਣੇ ਜੀ ਨੇ ਕਿਹਾ ਬਿਸਤਰਾ ਤਾਂ ਮੈਂ ਚੱਕ ਲੈਂਦਾ, ਪਰ ਮੇਰਾ ਇਹ ਪਰਨਾ ਵੀ ਜਾਂ ਤਾਂ ਬਾਣੀ ਪੜ੍ਹਨੀ ਤੇ ਜਾਂ ਸੁਣਨੀ, ਹੋਰ ਨੀ ਮੈਂ ਗੱਲ ਕਰਨੀ। ਜੇ ਤਾਂ ਤੂੰ ਬਾਣੀ ਸੁਣਾ ਸਕਦਾ ਤਾਂ ਮੈਨੂੰ ਸੁਣਾ, ਮੈਂ ਤੇਰਾ ਬੁਝ ਕਰ ਲੈ ਚੱਲਦਾ, ਅਤੇ ਜੇ ਨਹੀਂ ਸੁਣ ਸਕਦਾ ਪੜ੍ਹ ਸਕਦਾ ਤੇ ਮੈਂ ਸੁਣਾਉਣਾ, ਤੂੰ ਬੋਲੀ ਨਾ ਮੇਰੀ ਗੱਲ। ਇਹ ਸੁਖਣੀ ਸਾਹਿਬ ਦਾ ਪਾਠ ਭਾਈ ਸਾਹਿਬ ਨੇ ਆਰੰਭ ਕਰ ਦਿੱਤਾ ਤੇ ਇਹਦਾ ਬਿਸਤਰਾ ਚੱਕ ਕੇ ਚਲੇ ਗਏ। ਤਿੰਨ ਚਾਰ ਮੀਲ ਤੇ ਜਿੱਥੇ ਇਹਦਾ ਘਰ ਸੀ ਉੱਥੇ ਛੱਡ ਆਏ। ਜਦੋਂ ਛੱਡ ਕੇ ਆਏ ਭਾਈ ਪੁਰਾਣੇ ਨੇ ਵੇਖਿਆ ਵੀ ਮੈਂ ਇਸ ਚੀਜ਼ ਨੂੰ ਸਰੀਰ ਛੱਡ ਜਾਣਾ ਤੇ ਇਸਦਾ ਸਰੀਰ ਅੱਜ ਤੋਂ 8 ਦਿਨ ਨੂੰ ਗੁਜ਼ਰ ਜਾਣਾ, ਇਸ ਨੂੰ ਛੱਡ ਜਾਣਾ, ਇਹਨੂੰ ਕੋਈ ਸਿੱਖਿਆ ਦੇ ਰਹੀ ਹੈ, ਸੰਗਤ ਕੀਤੀ ਹੈ। ਉਸ ਵੇਲੇ ਸਾਹੂਕਾਰ ਬਥੇਰਾ ਬੇਨਤੀ ਕਰ ਰਿਹਾ, ਉਹ ਜਿਹੜਾ ਅਸੀਂ ਪਰਿਵਾਰੀ ਮਹਾਰਾਜ ਕੋਈ ਲੈ ਜਾਓ, ਲੈ ਕੁਛ ਨਹੀਂ ਇਹਨਾਂ ਨੇ। ਫਿਰ ਕਹਿਣ ਲੱਗਾ ਮਹਾਰਾਜ ਮੈਨੂੰ ਦੱਸੋ, ਇਕੱਲਾ ਕਰਕੇ ਕਹਿੰਦੇ ਸੁਣ ਲੈ ਸਾਡੀ ਗੱਲ, ਅੱਜ ਤੋਂ ਤੀਜੇ ਦਿਨ ਨੂੰ ਸੱਚਖੰਡ ਜਾ ਵੜਨਾ ਅਤੇ ਤੇਰੀ 8 ਦਿਨ ਤੋਂ ਅੱਜ ਨੂੰ ਮੌਤ ਹੋਣੀ ਹੈ, ਤੈਨੂੰ ਜਮਦੂਤ ਲਿਜਾਣਗੇ ਤੇ ਤੈਨੂੰ ਇਹ ਜਿਹੜਾ ਮੇਰੀ ਸੰਗਤ ਕੀਤੀ ਇਹਦਾ ਫਲ ਮਿਲਣਾ। ਉਦੋਂ ਤੈਨੂੰ ਧੰਨ ਰਾਜਾ ਪੁੱਛੇਗਾ ਬਈ ਦੱਸ, ਚਾਰ ਘੜੀਆਂ ਜਿਹੜੀ ਤਾਂ ਸੰਗਤ ਕੀਤੀ ਆ ਉਹਦਾ ਫਲ ਤਾਂ ਸਵਰਗ ਦਾ ਸਾਲ ਭੋਗਣਾ ਕਿ ਸੰਗਤ ਦੇ ਦਰਸ਼ਨ 8 ਘੜੀਆਂ ਕਰਨੇ, ਤੂੰ ਕਹੀ ਮੈਨੂੰ ਸੰਗਤ ਦੇ ਦਰਸ਼ਨ ਕਰਾਓ, ਫਿਰ ਅਸੀਂ ਸਾਂਭ ਲਾਂਗੇ ਆਪੇ। ਇਉਂ ਕਹਿ ਕੇ ਭਾਈ ਪੁਰਾਣੇ ਚਲੇ ਆਏ, ਇਹਨੂੰ ਸੋਗ ਪੈ ਗਏ। ਉਸੇ ਵੇਲੇ ਸਰੀਰ 8ਵੇਂ ਦਿਨ ਇਹ ਛੱਡ ਗਿਆ। ਛੱਡਣ ਤੋਂ ਬਾਅਦ ਸਾਲ ਸੰਗੇ ਜੀ ਇਹ ਜਿਸ ਵਕਤ ਮਰਿਆ, ਜਮਦੂਤ ਲੈ ਕੇ ਗਏ ਪ੍ਰਲੋਕ ਵਿੱਚ, ਹਿਸਾਬ ਕਿਤਾਬ ਕੀਤਾ ਕਿ ਮਰਨ ਤੋਂ 8 ਦਿਨ ਪਹਿਲਾਂ ਇਹਨੂੰ ਸੰਗਤ ਕੀਤੀ ਸੀ, ਬਾਣੀ ਮਹਾਰਾਜ ਦੀ ਸੁਣੀ ਸੀ, ਉਸਦਾ ਫਲ ਇਹਨੂੰ ਪੁੱਛੋ ਵੀ ਤਾਂ ਸਵਰਗ ਦਰਸ਼ਨ ਕਰਨੇ ਕਰਨਾ, ਸੰਗਤ ਦੇ ਫਾਟਕ ਤੋਂ ਉਰੇ ਖੜੇ ਰਹਿਣਾ, ਇਹਨੂੰ ਸੰਗਤ ਦੇ ਬਾੜੇ ਛੱਡਿਆ। ਇਹ ਸੰਗਤ ਦੇ ਬਾੜੇ ਜੋ ਛੱਡ ਕੇ ਗਏ ਅੱਗੇ ਸਿੱਖਾਂ ਨੂੰ ਵੇਖਦਾ ਫਿਰਦਾ, ਜਿੱਥੇ ਭਾਈ ਪੁਰਾਣਾ ਜੀ ਬੈਠੇ ਸੀ ਜਾ ਪੈਰੀ ਪਿਆ, ਬੜਾ ਘਗਿਆਇਆ, ਬੜਾ ਦੁਖੀ ਹੋਇਆ। ਕਹਿਣ ਲੱਗਾ ਤੂੰ ਹੁਣ ਡਰਨਾ, ਹੁਣ ਹੀ ਤੈਨੂੰ ਕੋ ਪਾਇਆ, ਸੇਵਾ ਕਰ। ਉਸ ਵੇਲੇ ਸੰਗਤ ਚ ਲੱਗ ਗਿਆ ਕੀ ਸੇਵਾ ਕਰਨ, ਤੇ ਜਮਦੂਤ ਘੜੀਆਂ 8 ਘੜੀਆਂ ਡੀ ਕੇ ਚਲੇ ਗਏ। ਫਿਰ ਧਰਮ ਰਾਜਾ ਨੂੰ ਜਮਦੂਤਾਂ ਨੂੰ ਕਿਹਾ ਜਾ ਕੇ ਕਿ ਸਾਧ ਸੰਗਤ ਆਪਣੇ ਪਾਪੀਆਂ ਦੇ ਢੱਗਾਂ ਨੂੰ ਸਾਂਭ ਲੈਂਦੀ ਹੈ, ਆਪਾਂ ਨੂੰ ਚਾਹੀਦਾ ਸੰਗਤ ਦੇ ਪਾਸੋਂ ਪਾਪੀ ਖੋਹ ਲਿਆਈਏ। ਤੇ ਉਸ ਵੇਲੇ ਧਰਮ ਰਾਜਾ ਨੇ ਕਹੇ ਸੀ ਬਚਨ, ਇਹ ਕਠੋਲੀ ਉਪਨਿਸ਼ਦ ਵੀ ਬਚਨ ਆਉਂਦੇ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਉਹ ਅਨੁਵਾਦ ਕਰਦੇ ਹਨ ਬਚਨਾਂ ਦਾ।
ਸਲੋਕ ਜਹ ਸਾਧੂ ਗੋਬਿੰਦ ਭਜਨ।
ਧਰਮ ਰਾਜਾ ਨੇ ਕਿਹਾ ਸੀ ਬਈ ਜਿਸ ਥਾਂ ਸਾਧ ਸੰਗਤ ਹੋਵੇ, ਜਿੱਥੇ ਗੋਬਿੰਦ ਦਾ ਭਜਨ ਕੀਰਤਨ ਹੋਵੇ,
ਕੀਰਤਨ ਨਾਨਕ ਨੀਤ
ਨਿਤ ਕੀਰਤਨ ਅਕਾਲ ਪੁਰਖ ਦਾ ਹੋਵੇ, ਗੁਰੂ ਸਾਹਿਬ ਜੀ ਕਹਿੰਦੇ ਹਨ।
ਅਣਾ ਹੋਣਾ ਤੂੰ ਛੁੱਟੇ,
ਧਰਮ ਰਾਜਾ ਕਹਿੰਦਾ ਅਣਾ ਹੋਣਾ, ਇਹ ਅੰਮ੍ਰਿਤਸਰ ਜੇ ਪਾਠ ਕਰਦੇ ਅਣਾ ਹੋਣਾ, ਨਾ ਤਾਂ ਮੈਂ ਤੇ ਨਾ ਤੂੰ ਨਾ ਤੁਸੀਂ ਜਮਦੂਤ ਛੁੱਟੋਗੇ।
ਨਿਕਟ ਨਾ ਜਾਇਓ ਦੂਤ,
ਇਹ ਦੂਤੋ ਨੇੜੇ ਨਾ ਜਾਇਓ, ਇਹ ਦਮਨੇ ਸਾਹਿਬ ਦਾ ਪਾਠ ਹੋ ਨਹੀਂ ਹੈ, ਦਮਨੇ ਸਾਹਿਬ ਦਾ ਪਾਠ ਹੈ ਅਣਾ ਹੋ ਅਣਾ ਤੂੰ ਅਣਾ ਛੁੱਟ। ਸੋ ਨਾ ਤਾਂ ਧਰਮ ਰਾਜਾ ਕਹਿੰਦਾ ਮੈਂ ਛੁੱਟਾਂਗਾ ਵੱਧਾ ਹੋਇਆ, ਤੇ ਨਾ ਤੂੰ ਨਾ ਤੁਸੀਂ ਛੁੱਟੋਗੇ, ਤੇ ਅਣਾ ਨਾ ਆਪਣੀ ਜਮ ਪੂਰੀ ਛੁੱਟੇਗੀ, ਤਿੰਨੇ ਨੀ ਛੁੱਟ ਸਕਾਂਗੇ ਜੇ ਤੁਸੀਂ ਜਾਓਗੇ।
ਨਿਕਟ ਨਾ ਜਾਇਓ ਉਹ ਦੂਤ,
ਜਮਦੂਤੋ ਨੇੜੇ ਨਾ ਸੰਗਤ ਦੇ ਜਾਇਓ, ਪਰਮੇਸ਼ਰ ਦੀ ਆਗਿਆ ਨੀ ਅਨੁਭਵ, ਨਗਰ ਤਹਾਂ ਸਦ ਵਸੈ, ਤਹਾਂ ਸੰਗਤ ਸਾਧ ਗੁਣ ਵਸੈ, ਭਗਤ ਵਸੈ ਕੀਰਤਨ ਆਧਾਰੇ, ਉਸ ਥਾਂ ਨੀ ਤੁਸੀਂ ਜਾਣਾ। ਇਹ ਧਰਮ ਰਾਜਾ ਨੇ ਜਮਦੂਤਾਂ ਨੂੰ ਜਿਹੜਾ ਕਿਹਾ ਸੀ, ਉਹ ਹਜ਼ੂਰ ਕਹਿੰਦੇ ਦੂਤ ਵੀ ਨੇੜੇ ਨੀ ਭਾਈ ਆ ਸਕਦੇ ਸੰਗਤ ਦੇ।
ਪੌੜੀ ਅਣਾਣਾ ਰਣ ਤੇ ਸੀ ਜੀ ਐ,
ਅਣਾਣੇ ਅੱਖਰ ਦੁਆਰਾ ਮਹਾਰਾਜ ਸਾਹਿਬ ਕਹਿੰਦੇ ਹਨ, ਰਣ ਤੇ ਕਾਮ ਕਰੋ ਦਾ ਜਿਹੜਾ ਜੰਗ ਅੰਦਰ ਹੁੰਦਾ ਰਹਿੰਦਾ ਹੈ ਨਾ, ਇਸ ਤੋਂ ਸਾਧ ਸੰਗਤ ਜੀ ਤਾਂ ਸੀ ਜੀ ਇਹ ਛੁੱਟ ਸਕੀ ਦਾ ਹੈ, ਤਾਂ ਮੁਕਤ ਹੋ ਸਕੀ ਦਾ ਹੈ ਕਾਮ ਕ੍ਰੋਧ ਰੂਪੀ ਦੇ ਜੰਗਾਂ ਤੋਂ।
ਆਤਮ ਜੀਤੈ ਕੋ,
ਜੇ ਕੋਈ ਮਨ ਨੂੰ ਜਿੱਤ ਲਵੇ ਉਹ ਫਤਿਹ ਪਾ ਸਕਦਾ ਹੈ, ਜਿਹੜਾ ਮਨ ਨੂੰ ਨੀ ਜਿੱਦਾਂ ਉਹਨੂੰ ਕਾਮ ਕ੍ਰੋਧ ਜਿੱਤੀ ਰੱਖਦੇ ਆ, ਹਰ ਵਕਤ ਉਹਨੂੰ ਅਧੀਨ ਕਰੀ ਰੱਖਦੇ ਆ, ਉਹਨੂੰ ਕੈਦ ਬਣਾ ਕੇ ਹਰ ਵਕਤ ਨਾਸ ਕਰਦੇ ਰਹਿੰਦੇ ਹਨਗੇ। ਸੋ ਅਣਾਣਾ ਰਣ ਤੇ ਸੀ ਜੀ ਹੈ, ਅਣਾਣੇ ਅੱਖਰ ਦੁਆਰਾ ਕਹਿੰਦੇ ਜਮਦੂਤਾਂ ਦਾ ਜਿਹੜਾ ਜੰਗ ਹੈ, ਅੰਤ ਨੂੰ ਮੌਤ ਦਾ ਮੁਕਾਬਲਾ, ਇਹ ਤੋਂ ਵੀ ਤਾਂ ਸੀ ਜੀ ਹੈ ਛੁੱਟਾਂਗੇ ਮੁਕਤ ਹੋਵਾਂਗੇ।
ਆਤਮ ਜੀਤਾ ਕੋ,
ਜੇ ਕੋਈ ਰਾਜ ਰੈਖ ਨੂੰ ਵੀ ਮੇਟ ਦੇਵੇ, ਇਹਨਾਂ ਤੋਂ ਵੀ ਜਿੱਤ ਜਾਵੇ ਤੇ ਮਨ ਨੂੰ ਵੀ ਜਿੱਤ ਲਵੇ, ਜੇ ਕੋਈ
ਹੋ ਮੈਂ ਅਨ ਸਿਉ ਲੜ ਮਰੈ,
ਇਹਨਾਂ ਤੋਂ ਮਾਰੇ ਜੰਗ ਕਿਵੇਂ ਜਿੱਤਿਆ ਜਾਂਦਾ, ਕਹਿੰਦੇ ਹੋ ਮੈਂ ਤੇ ਅਣ ਜਿਹੜੀ ਦੁਆਇਤ ਹੈ ਇਹਨਾਂ ਦੇ ਸਾਥ ਲੜ ਕਰਕੇ ਇਹ ਸਾਰੇ ਮਰ ਜਾਣ ਜੀ ਦੇ ਨਾਸ਼ ਹੋ ਜਾਣ ਇਹਨਾਂ ਨੂੰ ਮਾਰ ਲਵੇ ਜੀਵਿਤ ਭਾਵ ਤੋਂ ਮਰ ਜਾਵੇ
ਸੋ ਸੋਭਾ ਦੂ ਹੋ
ਸੋ ਪੁਰਖ ਸੋਭਾ ਦੂ ਦੋਹਾਂ ਲੋਕਾਂ ਚ ਸੋਭਾ ਵਾਲਾ ਹੁੰਦਾ ਇਸ ਲੋਕ ਚ ਵੀ ਸੋਭਾ ਹੁੰਦੀ ਹੈ ਪਰਲੋਕ ਚ ਵੀ ਉਹਦੀ ਸੋਭਾ ਹੁੰਦੀ ਹੈ ਇਹ ਦੋਵੇਂ ਸਾਹਿਬ ਦਾ ਪਾਠ ਹੈ ਸੋ ਸੋਭਾ ਦੂ ਹੋਏ ਅੰਮ੍ਰਿਤਸਰ ਵਾਲੇ ਪਾਠ ਕਰਦੇ ਸੋ ਸੋ ਭਾਦੂ ਹੋਏ ਸੋ ਸੋ ਉਹ ਪੁਰਖ ਭਾਦੂ ਭਗਤ ਹੁੰਦਾ ਹੈ ਕਲਿਆਣ ਨੂੰ ਪ੍ਰਾਪਤ ਹੁੰਦਾ ਹੈ ਦੋਵੇਂ ਸਾਹਿਬ ਦਾ ਪਾਠ ਸੋ ਸੋਭਾ ਦੂ ਹੋਏ ਦੂਣੀ ਸੋਭਾ ਵਾਲਾ ਦੋਹਾਂ ਲੋਕਾਂ ਸੋਭਾ ਵਾਲਾ ਹੁੰਦਾ ਹੈ
ਮਣੀ ਮਿਟਾ ਮਣੀ ਮਿਟਾਏ ਜੀਵਤ ਮਰੈ
ਬਜ਼ੁਰਗ ਫਰਮਾਉਂਦੇ ਹਨ ਇਹ ਪਾਠਾਂ ਚ ਬਦਲ ਕਿਉਂ ਪਏਗੀ ਪੰਡਿਤ ਵਿਦਵਾਨ ਲੋਕ ਜਿਹੜੇ ਸੀ ਨਾ ਇੱਥੇ ਅੰਮ੍ਰਿਤਸਰ ਸਾਹਿਬ ਚ ਗੁਰੂ ਕਲਗੀ ਧਰਨ ਅਰਥਾਂ ਪੜ੍ਹਾਏ ਸੀ ਦੋਨੇ ਸਾਹਿਬ ਵੀ ਉਹ ਵਿਦਵਾਨ ਲੋਕ ਆਪਣੀ ਮਨ ਮਰਜ਼ੀ ਦੇ ਪਾਠ ਤੇ ਅਰਥ ਕਰਨ ਲੱਗ ਗਏ ਇਸ ਪ੍ਰਕਾਰ ਫਰਕ ਪੈ ਗਿਆ ਸਮਝਣਾ
ਮਣੀ ਮਿਟਾਏ ਜੀਵਤ ਮਰੈ
ਮਣੀ ਮਿਟਾਏ ਜੀਵਤ ਮਰੈ ਜਿਹੜਾ ਭਾਈ ਮਨੌਤ ਨੂੰ ਅੰਦਰੋਂ ਜਿਹੜੀ ਮਣੀ ਹੈ ਹੰਕਾਰ ਦੀ ਮਨੌਤ ਇਸ ਮਨੌਤ ਨੂੰ ਹੰਗਤਾ ਦੇ ਨੂੰ ਮਣੀ ਮਿਟਾਏ ਇਹਨੂੰ ਮਿਟਣਾ ਕਰੇ ਮਨੌਤ ਨੂੰ ਜਿਹੜੀ ਦੇਹ ਦੇ ਅੰਦਰ ਮਨੌਤ ਹੈ
ਜੀਵਤ ਮਰੈ
ਜੀਵਤ ਭਾਵ ਤੋਂ ਮਰਨਾ ਕਰੇ
ਗੁਰ ਪੂਰੇ ਉਪਦੇਸ਼
ਪੂਰਿਆਂ ਗੁਰਾਂ ਦਾ ਉਪਦੇਸ਼ ਇਸ ਪ੍ਰਕਾਰ ਧਾਰਨ ਕਰੇ
ਮਨੁਆ ਜੀਤੈ ਹਰ ਮਿਲੈ
ਜਿਹੜਾ ਮਨ ਦੇ ਤਾਈ ਜਿੱਤ ਲਵੇ ਸਾਧ ਸੰਗਤ ਜੀ ਉਹਨਾਂ ਨੂੰ ਹਰੀ ਅਕਾਲ ਪੁਰਖ ਮਿਲ ਜਾਂਦਾ ਹੈ
ਇਹ ਸੂਰਤਣ ਵੇਸ
ਉਹਦਾ ਸੂਰਮਿਆਂ ਵਾਲਾ ਲਿਬਾਸ ਸਮਝੋ ਉਹ ਬਹਾਦਰ ਹੈ ਸੂਰਮਤਾਈ ਵਾਲੇ ਵੇਸ ਵਾਲਾ ਹੈ ਬਾਕੀ ਸਭ ਕਹਿ ਰਹੀ ਹਨ ਜਿਨ੍ਹਾਂ ਨੂੰ ਮਨ ਨੂੰ ਨਹੀਂ ਜਿੱਤਿਆ ਹਰੀ ਨਾਲ ਨਹੀਂ ਮਿਲਿਆ ਉਹ ਕਹਿ ਰਹੀ ਹੈ ਸੂਰਮਤਾਈ ਦਾ ਵੇਸ ਲਵਾਸ ਉਸ ਮਹਾਂਪੁਰਖ ਦਾ ਹੈ
ਅਣਾ
ਕੋ ਨਾ ਕੋਈ ਸਮਝੇ ਭਾਈ ਆਪਣਾ ਦੁਨੀਆਂ ਦੇ ਅੰਦਰ ਅਕਾਲ ਪੁਰਖ ਦੀ ਟੇਕ ਸਰੀਰ ਕਰਕੇ ਰੱਖੇ ਮਨ ਕਰਕੇ ਵੀ ਇੱਕ ਵਾਹਿਗੁਰੂ ਦਾ ਆਧਾਰ ਆਸਰਾ ਰੱਖੇ
ਰਹਿਣ ਦਿਨ ਸਿਮਰਤ ਰਹੇ
ਰਾਤ ਨੂੰ ਵੀ ਵਾਰਾਂ ਦਾ ਭਜਨ ਕਰਦਾ ਰਹੇ ਦਿਨੇ ਵੀ ਸਿਮਰਦਾ ਰਹੇ ਰਾਤੀ ਦਿਨ ਸਹੇਲੀਆਂ ਪਰਮੇਸ਼ਰ ਦਾ ਨਾਮ ਜਪਣੇ ਕਰਕੇ
ਸੋ ਪ੍ਰਭ ਪੁਰਖ ਆਪਾ
ਉਹ ਸੋ ਤਤ ਪਦ ਦਾ ਲੱਖ ਅਰਥ ਪ੍ਰਭੂ ਸਮਰੱਥ ਹੈ ਅਤੇ ਪੂਰਨ ਸਾਰਿਆਂ ਥਾਵਾਂ ਚ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ
ਰੇਣ ਸਗਲ
ਪ੍ਰਭੂ ਪੂਰਨ ਪੁਰਖ ਅਪਾਰ ਦਾ ਰੂਪ ਹੋ ਜਾਂਦਾ ਹੈ
ਰੇਣ ਸਗਲ ਇਹ ਮਨ ਕਰੈ
ਇਸ ਮਨ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਦੇਵੇ
ਇਹ ਕਰਮ ਕਮਾ
ਜੇ ਕੰਮ ਕਮਾਉਣਾ ਤੇ ਕਮਾਈ ਕਮਾਵੇ ਇਸ ਕਮਾਈ ਕਰਕੇ ਸਭ ਸਫਲਤਾ ਹੋਵੇਗੀ
ਹੁਕਮੈ ਬੂਝੈ ਸਦਾ ਸੁਖ
ਵਾਹਿਗੁਰੂ ਦੇ ਹੁਕਮ ਨੂੰ ਬੁੱਝਣਾ ਕਰੇ ਗੁਰਾਂ ਦੁਆਰਾ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ ਇਹੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏਗੀ ਉਹ
ਨਾਨਕ ਲਿਖਿਆ ਪਾਏ
ਜੋ ਲਿਖਿਆ ਨਾ ਵੇਦ ਸ਼ਾਸਤਰਾਂ ਨੇ ਕਿ ਮਨੁੱਖਾ ਜਨਮ ਜਿਹੜਾ ਹੈ ਪਰਮੇਸ਼ੁਰ ਦੀ ਪ੍ਰਾਪਤੀ ਦਾ ਸਾਧਨ ਹੈ ਇਹ ਲਿਖਿਆ ਫਲ ਪਾ ਲਵੇਗਾ ਜਿਨ੍ਹਾਂ ਨੇ ਗੁਰਾਂ ਦੇ ਉਦੇਸ਼ ਨੂੰ ਹਿਰਦੇ ਚ ਲਿਖਿਆ ਹੈ ਪ੍ਰੇਮ ਰੂਪੀ ਕਲਮ ਦੁਆਰਾ ਰੀਏ ਰੂਪੀ ਕਾਗਜ਼ ਤੇ ਉਹ ਲਿਖਿਆ ਕਿ ਇਸ ਪੁਰਖ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋਵੇਗੀ ਉਹ ਸਾਰਿਆਂ ਨੂੰ ਪ੍ਰਾਪਤ ਹੋ ਜਾਏਗਾ ਆਨੰਦ
ਸਲੋਕ ਤਨ ਮਨ ਧਨ ਅਰਪੋ ਤਿਸੈ
ਇਹ ਭਾਈ ਸਤਿਗੁਰਾਂ ਦੇ ਤਾਈ ਆਪਣਾ ਤਨ ਵੀ ਤੇ ਮਨ ਵੀ ਮਨ ਦੀ ਮਨੌਤ ਛੱਡਣੀ ਤਨ ਸੇਵਾ ਚ ਲਾਉਣਾ ਧਨ ਸੇਵਾ ਚ ਲਾਉਣਾ ਇਹਨੂੰ ਅਰਪਣਾ ਕਰੋ
ਪ੍ਰਭੂ ਮਿਲਾਵੇ ਮੂਹ
ਜੋ ਸਾਡੇ ਭਾਈ ਪ੍ਰਭੂ ਅਕਾਲ ਪੁਰਖ ਦੇ ਨਾਲ ਮੇਲ ਦੇਵੇ
ਨਾਨਕ ਭ੍ਰਮ ਭਉ ਕਾਟੀਐ
ਸਤਿਗੁਰੂ ਸਾਹਿਬ ਜੀ ਕਹਿੰਦੇ ਸਤਿਗੁਰੂ ਭਰਮ ਤੇ ਭਉ ਨੂੰ ਪੰਜ ਪ੍ਰਕਾਰ ਦੇ ਭਉ ਨੂੰ ਭਰਮ ਨੂੰ ਤੇ ਸੱਤ ਪ੍ਰਕਾਰ ਦੇ ਭਉ ਨੂੰ ਕੱਟ ਦਿੰਦੇ ਹੈ
ਚੁੱਪੈ ਜਮ ਕੀ ਜੋ
ਜਿਹੜੀ ਜਮਾਂ ਦਾ ਜੋਣਾ ਤਾੜ ਰੱਖਣੀ ਨਾ ਜਮਾਂ ਨੂੰ ਪਕੜ ਲੈਣਾ ਵੀ ਹੁਣ ਛੱਡਣਾ ਨੀ ਇਹਨੂੰ ਸੋ ਉਹ ਜਮਾਂ ਦੀ ਧੁੱਤ ਸੀ ਜੋ ਜਿਹੜੀ ਤਾੜ ਹੈ ਉਹਨੂੰ ਵੀ ਚੱਕੀ ਜਾਂਦੀ ਹੈ
ਪੌੜੀ ਤੱਤਾ ਤਾ ਸਿਓ ਪ੍ਰੀਤ ਕਰ
ਹਜ਼ੂਰ ਕਹਿੰਦੇ ਤੁਸ ਵਾਹਿਗੁਰੂ ਨਾਲ ਹੀ ਪਿਆਰਿਆ ਪ੍ਰੀਤੀ ਕਰ
ਹੁਣ ਨਿਦ ਗੋਬਿੰਦ ਰਾਜ
ਜੋ ਗੁਰਾਂ ਦਾ ਸਮੁੰਦਰ ਹੈ ਗੋਬਿੰਦ ਤੁਸੀਂ ਰੱਖਿਆ ਕਰਨ ਵਾਲਾ ਹੈ ਸਾਰਿਆਂ ਦਾ ਰਾਜਾ ਰੂਪ ਪ੍ਰਕਾਸ਼ ਰੂਪ ਹੈ
ਫਲ ਪਾਵੇ ਮਨ ਬਾਝ ਕੇ
ਜੋ ਮਨ ਚ ਬਾਝ ਕੇ ਇੱਛਾ ਕਰੇਗਾ ਸਾਰੇ ਫਲ ਪਾ ਲਏਗਾ
ਸਤਿ ਸਵਾਰੀ
ਪਿਛੋੜੇ ਦੀ ਤਪ ਤੋਂ ਹੈ, ਕ੍ਰਿਸ਼ਨਾ ਦੀ ਤਪ ਤੋਂ ਹੈ, ਈਰਖਾ ਦੀ ਤਪ ਤੋਂ ਹੈ, ਉਹ ਸਾਰੀ ਤੇਰੀ ਚਲੀ ਜਾਵੇਗੀ।
ਰਾਸ ਮਿਟੈ ਜਮ ਪੰਥ ਕੀ,
ਜਮਾਂ ਦੇ ਰਾਹ ਦਾ ਜਿਹੜਾ ਡਰ ਹੈ ਤੇਰਾ, ਉਹ ਵੀ ਡਰੀ ਵੀ ਤੇਰੀ ਮਿਟ ਜਾਏਗੀ।
ਜਾਸ ਬਸੈ ਮਨ ਨਾ,
ਜਿਹਨਾਂ ਦੇ ਮਨ ਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਬਸ ਜਾਏਗਾ।
ਗਤ ਪਾਵ ਹੈ ਮਤ ਹੋਏ ਪ੍ਰਗਾ,
ਵੀ ਪਾ ਲਏਗਾ ਤੇਰੀ ਮਤੀ ਚ ਆਤਮ ਸਰੂਪ ਦਾ ਨਿਰਾਵਰਨ ਪ੍ਰਕਾਸ਼ ਹੋ ਜਾਏਗਾ।
ਮਹਿਲੀ ਪਾਵ ਹੈ
ਠਾ, ਮਹਿਲੇ ਚ ਤੂੰ ਥਾਂ ਪਾ ਲਵੇਗਾ।
ਤਾਹੂ ਸੰਗ ਨਾ ਧਨ ਚੱਲੇ,
ਉਹ ਤੁਸ ਪ੍ਰਲੋਕ ਰੂਪੇ ਕਮਾਲਾਂ ਵਿੱਚ ਇਹ ਧਨ ਹੀ ਤੇਰਾ ਨਾਲ ਚੱਲੇਗਾ। ਤਿੱਥੇ
ਕਰੇ ਜੋਵਨ ਨਹਿਰਾ,
ਨਾ ਤੇਰਾ ਘਰ ਨਾਲ ਜਾਣਾ, ਨਾ ਜਵਾਨੀ ਜਾਣੀ ਹੈ, ਨਾ ਰਾਜ ਜਾਣਾ ਹੈ ਤੇਰਾ।
ਸੰਤ ਸੰਗ ਸਿਮਰਤ ਰਹੋ,
ਜੇ ਭਾਗ ਤੇਰੇ ਚੰਗੇ ਸੰਗਤ ਨਾਲ ਮਿਲ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਰਹੋ।
ਇਹ ਤੁਹਾਰ ਹੈ ਕਾਜ,
ਤੇਰੇ ਕੰਮ ਆਵੇਗਾ ਪ੍ਰਲੋਕ ਵਿੱਚ।
ਤਾਤਾ ਕਸ਼ੂ ਨਾ ਹੋਈ ਹੈ,
ਤਾਤ ਖਾਸ ਨੀ ਕਿਸੇ ਪ੍ਰਕਾਰ ਦੀ ਹੋਵੇਗੀ, ਤਾਤਾ ਤਰਫਣਾ ਨੀ ਕਿਸੇ ਪ੍ਰਕਾਰ ਦਾ ਹੋਵੇਗਾ, ਤੱਤਾ ਨੀ ਹੋਵੇਗਾ ਕਿਸੇ ਪ੍ਰਕਾਰ। ਤਾਤ ਖਾਸ ਤੇ ਸਹਿਤ ਹੋ ਕੇ ਕਿਸੇ ਦੇ ਪਦਾਰਥ ਨੂੰ ਵੇਖ ਕੇ ਸੜਦੇ ਰਹਿਣਾ, ਇਹ ਸਾੜ ਵੀ ਤੈਨੂੰ ਹੋਵੇਗੀ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਭਲਾ। ਸੋ ਸਾਤਾ ਕਿਸੇ ਪ੍ਰਕਾਰ ਤੱਤਾ ਨਰਕ ਚ ਪੈ ਕੇ ਗਰਭ ਚ ਪੈਣ ਰੂਪ, ਤੱਤਾ ਨੀ ਕਿਸੇ ਪ੍ਰਕਾਰ ਦੁਖੀ ਨੀ ਹੋਵੇਗਾ।
ਜੋ ਤਾਪ ਨਿਵਾਰੈ ਆਪ,
ਜੇ ਮਹਾਰਾ ਸਾਹਿਬ ਆਪ ਆਦੀ ਵਿਆਦੀ ਉਪਾਧੀ ਰੂਪ ਤੇਰੇ ਤਾਪਾਂ ਨੂੰ ਮੇਟ ਦੇਵੇ।
ਪ੍ਰਭ ਪਾਲੈ ਨਾਨਕ ਹਮੈ,
ਸਤਿਗੁਰੂ ਜੀ ਕਹਿੰਦੇ ਹਮੈ ਤਮਾਮ ਦੇ ਪ੍ਰਤੀ ਤਾਈ ਉਹ ਪਾਲਣਾ ਕਰਦਾ ਹੈ।
ਆਪ ਹੈ ਮਾਈ ਬਾਪ,
ਆਪ ਹੀ ਮਾਂ ਰੂਪ ਹੈ, ਆਪ ਹੀ ਬਾਪੂ ਹੈ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗਤ ਦਿਖਾਇਆ। ਸੋ ਮਾਈ ਉਪਾਦਾਨ ਕਾਰਨ ਹੁੰਦੀ ਹੈ, ਬਾਪ ਨਿਮਿਤ ਕਾਰਨ ਹੁੰਦਾ ਹੈ, ਉਹ ਈਸ਼ਵਰ ਆਪ ਹੀ ਨਿਮਿਤ ਉਪਾਦਾਨ ਕਾਰਨ ਹੈ। ਮੱਕੜੀ ਦੇ ਜਾਲੇ ਪੈਦਾ ਕਰਨ ਵਾਂਗੂ ਆਪ ਹੀ ਪਰਮੇਸ਼ਵਰ ਹੈ, ਹਰ ਆਪੇ ਮਾਤਾ ਆਪੇ ਪਿਤਾ ਰੂਪ ਹੈ, ਉਹ ਆਪ ਕਿਰਪਾ ਕਰਕੇ ਰੱਖਿਆ ਕਰਨ ਵਾਲਾ ਹੈ।
ਤਾਤਾ ਕਸ਼ੂ ਨਾ
ਹੋਈ ਹੈ, ਜੋ ਤਾਪ ਨਿਵਾਰ ਹੈ ਆਪ।
ਪ੍ਰਭ ਪਾਲੈ ਨਾਨਕ ਹਮੈ।